ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਈਐ ਜਨਮ ਨਾ ਹੋਵੀ ਕਦਹੀ, ਜੇਕਰ ਸੱਚ ਪਛਾਣੈ। ਗੁਰਮੁਖ ਆਖੈ ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੈ। ਰਾਰੈ ਰਵ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਜੰਤ ਉਪਾਏ ਧੰਦੈ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਜਈਐ ਜਨਮ ਨਾ ਹੋਵੀ ਕਦਹੀ, ਜੇਕਰ ਸੱਚ ਪਛਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 7 ਸਾਲ ਦੀ ਉਮਰ ਦੇ ਵਿੱਚ ਜੋ ਪੱਟੀ ਬਾਣੀ ਉਚਾਰਨ ਕੀਤੀ ਸੀ, ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 7 ਸਾਲ ਦੇ ਹੋਏ, ਤਾਂ ਉਸ ਵੇਲੇ ਸਤਿਗੁਰੂ ਦੇ ਸਤਿਕਾਰਯੋਗ ਪਿਤਾ ਮਹਿਤਾ ਬਾਬਾ ਕਾਲੂ ਜੀ ਨੇ ਗੋਪਾਲ ਪਦ ਦੇ ਪਾਸ ਪੜ੍ਹਨ ਲਈ ਭੇਜਿਆ। ਪਾਧੇ ਨੇ ਆਖਿਆ, ਤੁਸੀਂ ਪੱਟੀ ਲਿਖੋ। ਉਸ ਪੱਟੀ ਉੱਤੇ ਉਸਨੇ ਲੰਡਿਆਂ ਦੀ ਲਿਪੀ ਲਿਖੀ, ਕੁਝ ਹੋਰ ਵੀ ਅੱਖਰ ਲਿਖੇ। ਕੁਛ ਵਿਦਵਾਨਾਂ ਨੇ ਆਖਿਆ ਹੈ ਕਿ ਸਿੱਧੰ ਆਇਆ ਇਹ ਸ਼ਬਦ ਉਹਦੇ ਉੱਪਰ ਲਿਖੇ, ਕਿਸੇ ਨੇ ਆਖਿਆ ਬੈਰਾਖੜੀ ਲਿਖੀ। ਸੋ ਰਹੋ ਵਿਚਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ 7 ਸਾਲ ਦੀ ਉਮਰ ਦੇ ਵਿੱਚ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਹੁਣ ਇਹਦੇ ਵਿੱਚ ਮੰਮੀ ਅੱਖਰ ਤੱਕ ਆਪ ਸੰਗਤਾਂ ਨੇ ਉਪਦੇਸ਼ ਸੁਣੇ ਹਨ। ਅੱਗੇ ਯਈਏ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਈਐ ਜਨਮ ਨਾ ਹੋਵੀ ਕਦਹੀ, ਜੇਕਰ ਸੱਚ ਪਛਾਣੈ। ਲਓ, ਜਈਏ ਅੱਖਰ ਦੁਆਰਾ ਹਜ਼ੂਰ ਫਰਮਾਉਂਦੇ ਨੇ ਕਿ ਪਾਧਾ ਜੀ, ਜੇਕਰ ਇਹ ਜੀਵ ਸੱਚ ਨੂੰ ਪਛਾਣ ਲਵੇ, ਸੱਚ ਕੀ ਹੈ? ਪਰਮਾਤਮਾ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜੇ ਇਹ ਜੀਵ ਸੱਚ ਨੂੰ ਪਛਾਣ ਲਵੇ, ਜਨਮ ਨਾ ਹੋਵੇ ਕਦੇ, ਫਿਰ ਇਹਦਾ ਦੁਬਾਰਾ ਮੁੜ ਕੇ ਜਨਮ ਨਹੀਂ ਹੋ ਸਕਦਾ, ਭਾਵ ਇਸ ਨੂੰ ਜਨਮ ਮਰਨ ਤੋਂ ਛੁਟਕਾਰਾ ਮਿਲ ਜਾਂਦਾ ਹੈ। ਗੁਰਮੁਖ ਆਖੈ ਗੁਰਮੁਖ ਬੂਝੈ, ਗੁਰਮੁਖ ਏਕੋ ਜਾਣੈ। ਜਿਹੜਾ ਗੁਰਮੁਖ ਵਿਅਕਤੀ ਹੈ ਉਹ ਹਮੇਸ਼ਾ ਲਈ ਸੱਚ ਆਖਦਾ ਹੈ, ਤੇ ਗੁਰਮੁਖ ਵਿਅਕਤੀ ਹੀ ਬੂਝੈ, ਸੱਚ ਨੂੰ ਸਮਝਦਾ ਹੈ। ਗੁਰਮੁਖ ਏਕੋ ਜਾਣੈ ਤੇ ਗੁਰਮੁਖ ਵਿਅਕਤੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦਾ ਹੈ। ਰਾਰੈ ਰਵ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਲਹੁਣ ਰਾਰੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ ਕਿ ਪਾਧਾ ਜੀ, ਜਿੰਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ, ਜੇਤੇ ਕੀਏ ਜਨਤਾ, ਜਿੰਨੇ ਵੀ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਨੇ ਅਤੇ ਉਹਨਾਂ ਸਾਰਿਆਂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਪਰਿਪੂਰਨ ਹੋ ਰਿਹਾ ਹੈ। ਜਨ ਤਿਉ ਪਾਏ ਤੰਦੈ ਸਭ ਲਾਏ, ਕਰਮ ਹੋਆ ਤਿੰਨ ਨਾਮ ਲਿਆ। ਜਿੰਨੇ ਵੀ ਜੀਵ ਉਸ ਵਾਹਿਗੁਰੂ ਨੇ ਪੈਦਾ ਕੀਤੇ ਨੇ ਸਭ ਨੂੰ ਧੰਦਿਆਂ ਦੇ ਵਿੱਚ ਲਾਇਆ ਹੋਇਆ। ਜਿਤ ਜਿਤ ਲਾਵੋ ਤਿਤ ਲੱਗੈ ਹਰਨਾਥ, ਨਾਨਕ ਇਨ ਕੈ ਕਛੂ ਨ ਹਾਥ। ਕਰਮ ਹੋਆ ਤਿੰਨ ਨਾਮ ਲਿਆ, ਜਿਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਹੋ ਗਈ ਫਿਰ ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਲਿਆ ਹੈ, ਨਾਮ ਜਪਿਆ ਹੈ, ਨਹੀਂ ਤਾਂ ਸਾਰੇ ਲੋਕ ਧੰਦਿਆਂ ਦੇ ਵਿੱਚ ਹੀ ਮਸ਼ਰੂਫ ਹਨ। ਲੱਲੈ ਲਾਏ ਤੰਦਾ ਜਨ ਛੋਡੀ, ਮੀਠਾ ਮਾਇਆ ਮੋਹ ਕੀਆ। ਲੱਲੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਕਿ ਪਾਧਾ ਜੀ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਧੰਦਿਆਂ ਦੇ ਵਿੱਚ ਲਾ ਛੱਡੀ ਹੈ, ਮੀਠਾ ਮਾਇਆ ਮੋਹ ਕੀਆ, ਉਹਨਾਂ ਦੇ ਅੰਦਰ ਮਾਇਆ ਦਾ ਮੋਹ ਐਸਾ ਮਿੱਠਾ ਪੈਦਾ ਕਰ ਦਿੱਤਾ ਹੈ ਜਿਸ ਕਰਕੇ ਸਾਰੇ ਹੀ ਲੋਕ ਉਸ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਧੰਦਿਆਂ ਦੇ ਵਿੱਚ ਗਲਤਾਨ ਹੋ ਰਹੇ ਹਨ। ਖਾਣਾ ਪੀਣਾ ਸਮ ਕਰ ਸਹਿਣਾ, ਭਾਣਾ ਤਾਕੈ ਹੁਕਮ ਪਿਆ। ਲੋ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਖਾਣਾ ਪੀਣਾ ਅਤੇ ਦੁੱਖ ਸੁੱਖ ਨੂੰ ਸਮਾਨ ਕਰਕੇ ਸਹਾਰਨਾ, ਔਰ ਇਹ ਵੀ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਇਹਨਾਂ 'ਤੇ ਹੁਕਮ ਪਿਆ ਹੋਇਆ। ਭਾਵ ਹਰ ਜੀਵ ਨੂੰ ਜੋ ਵੀ ਕੁਛ ਖਾਣ ਪੀਣ ਦੇ ਲਈ ਵਾਹਿਗੁਰੂ ਨੇ ਦਿੱਤਾ ਹੈ ਉਹ ਇਸ ਨੂੰ ਖਾਣਾ ਪੀਣਾ ਪੈਂਦਾ ਹੈ, ਅਤੇ ਜਿਹੜਾ ਵੀ ਦੁੱਖ ਸੁੱਖ ਇਸ ਨੂੰ ਕਰਮਾਂ ਅਨੁਸਾਰ ਮਿਲਦਾ ਹੈ ਉਹਨੂੰ ਵੀ ਬਰਾਬਰ ਕਰਕੇ ਸਹਾਰਨਾ ਪੈਂਦਾ ਹੈ। ਭਾਣੇ ਤੱਕ ਹੁਕਮ ਪਿਆ, ਉਸ ਵਾਹਿਗੁਰੂ ਦੇ ਭਾਣੇ ਵਿੱਚ ਹੀ ਇਹ ਹੁਕਮ ਪਿਆ ਹੋਇਆ। ਜੀਵ ਆਪੋ ਆਪਣੇ ਕਰਮਾਂ ਦੇ ਅਨੁਸਾਰ ਹੀ ਦੁੱਖ ਵੀ ਅਤੇ ਸੁੱਖ ਵੀ ਸਹਾਰਦੇ ਨੇ, ਅਤੇ ਨਾਲ ਹੋਰ ਵੀ ਯੋਗ ਅਤੇ ਅਯੋਗ ਵਸਤਾਂ ਸਾਰੀਆਂ ਖਾਂਦੇ ਪੀਂਦੇ ਨੇ। ਵਾਹ ਵਹਿ ਵਾਸ ਦਿਓ ਪਰਮੇਸ਼ਰ, ਵੇਖਣ ਕਹੋ ਜਿਨ ਵੇਸ ਕੀਆ। ਵਾਹ ਵੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ ਗੁਰਮੁਖੋ, ਉਹ ਵਾਹਿਗੁਰੂ ਵਾਸ ਦਿਓ ਸਭ ਨੂੰ ਵਾਸਾ ਦੇਣ ਵਾਲਾ ਹੈ, ਅਤੇ ਪਰਮੇਸ਼ਰ ਸਭ ਤੋਂ ਵੱਡਾ ਈਸ਼ਵਰ ਹੈ। ਵੇਖਣ ਕਹੋ ਜਿਨ ਵੇਸ ਕੀਆ, ਜਿਸਨੇ ਸੰਸਾਰ ਦਾ ਤਮਾਸ਼ਾ ਵੇਖਣ ਦੇ ਵਾਸਤੇ ਅਤੇ ਉਸਨੇ ਵੇਸ ਕੀਆ ਵੀ ਆਪਣਾ ਸਰਗੁਣ ਰੂਪ ਧਾਰਨਾ ਕੀਤਾ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜਗਤ ਜੀਵਾਂ ਦਾ ਉਧਾਰ ਕਰਨ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕਰਕੇ ਆਇਆ, ਇਹ ਮਾਨੋ ਉਸਨੇ ਆਪਣਾ ਇੱਕ ਐਸਾ ਵੇਸ ਰੂਪ ਧਾਰਨ ਕੀਤਾ ਹੈ। ਵੇਖੈ ਚਾਖੈ ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਹਿਆ। ਵਾਸਤਵ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਅਤੇ ਬਾਹਰ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ। ਉਹ ਵਾਹਿਗੁਰੂ ਪਰਮੇਸ਼ਰ ਸਭ ਦੇ ਅੰਦਰ ਵੇਖਦਾ ਵੀ ਹੈ ਅਤੇ ਚੱਖਿਆ ਹਰ ਸਵਾਦ ਨੂੰ ਵੀ ਚੱਖਦਾ ਹੈ ਅਤੇ ਸਭ ਕੁਛ ਜਾਣਦਾ ਵੀ ਹੈ। ਕਿਉਂ? ਇੱਕ ਵਾਹਿਗੁਰੂ ਦਾ ਵਿਆਪਕ ਸਰੂਪ ਹੈ ਅਤੇ ਦੂਸਰਾ ਉਸ ਵਾਹਿਗੁਰੂ ਦਾ ਵਿਸ਼ੇਸ਼ ਸਰਗੁਣ ਸਰੂਪ ਹੈ, ਅਤੇ ਜਿਹੜਾ ਸਰਗੁਣ ਸਰੂਪ ਹੈ ਉਹ ਤੇ ਕੁਝ ਸਮੇਂ ਲਈ ਸੰਸਾਰ ਦੇ ਵਿੱਚ ਵਾਹਿਗੁਰੂ ਧਾਰਨ ਕਰਦਾ ਹੈ, ਫਿਰ ਅਲੋਪ ਕਰ ਲੈਂਦਾ ਹੈ, ਪਰ ਜਿਹੜਾ ਉਸ ਵਾਹਿਗੁਰੂ ਦਾ ਵਿਆਪਕ ਸਰੂਪ ਹੈ ਉਹ ਹਮੇਸ਼ਾ ਲਈ ਰਹਿੰਦਾ ਹੈ। ਰਾੜੈ ਰਾੜ ਕਰਹਿ ਕਿਆ ਪ੍ਰਾਣੀ, ਤਿਸੈ ਤੇ ਆਵੋ ਜੇ ਅਮਰ ਹੋਆ। ਹੁਣ ਰਾੜੇ ਅੱਖਰ ਦੁਆਰਾ ਗੁਰਮੁਖੀ ਦੀ 35 ਦਾ ਰਾੜਾ ਅੱਖਰ ਅਖੀਰਲਾ ਹੈ। ਉਸ ਰਾੜੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ ਐ ਪ੍ਰਾਣਾ ਤਾਰੀ ਜੀਵੋ, ਰਾੜ ਦਾ ਅਰਥ ਹੈ ਲੜਾਈ, ਲੜਾਈ ਝਗੜਾ ਕਿਉਂ ਕਰਦੇ ਹੋ? ਤਿਸੈ ਧਿਆਵੋ ਜੇ ਅਮਰ ਹੋਆ, ਤੁਸੀਂ ਉਸ ਪ੍ਰਭੂ ਨੂੰ ਧਿਆਓ ਜੋ ਪਹਿਲਾਂ ਤੋਂ ਅਮਰ ਹੋਇਆ ਹੈ, ਜਿਹੜਾ ਕਦੀ ਨਾਸ ਹੋਣ ਵਾਲਾ ਨਹੀਂ, ਸ਼ੁਰੂ ਤੋਂ ਹੀ ਉਹ ਅਮਰ ਹੈ, ਸਤ ਸਰੂਪ ਹੈ। ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਓ ਅਤੇ ਸਹਿਤ ਆਵੋ ਸੱਚ ਸਮਾਵੋ, ਉਸ ਵਿਟੋਂ ਕੁਰਬਾਨ ਕੀਆ। ਗੁਰਮੁਖੋ, ਲੜਾਈ ਝਗੜਾ ਨਾ ਕਰੋ, ਉਸ ਵਾਹਿਗੁਰੂ ਨੂੰ ਧਿਆਓ ਅਤੇ ਉਹ ਸੱਚ ਦੇ ਵਿੱਚ ਲੀਨ ਹੋ ਜਾਓ, ਅਸੀਂ ਵੀ ਉਸ ਵਾਹਿਗੁਰੂ ਤੋਂ ਆਪਣਾ ਸਭ ਕੁਝ ਕੁਰਬਾਨ ਕੀਤਾ ਹੋਇਆ ਹੈ। ਹੈ ਹੋਰ ਨਾ ਕੋਈ ਦਾਤਾ, ਜੀਉ ਪਾਏ ਜਿਨ ਰਿਜਕ ਦੀਆ। ਪਿੱਛੇ ਹਾਹਾ ਅੱਖਰ ਰਹਿ ਗਿਆ ਸੀ, ਹਾਹਾ ਤੇ ਐੜਾ ਅੱਖਰ ਹੁਣ ਉਹਨਾਂ ਦੋਨਾਂ ਅੱਖਰਾਂ ਦੁਆਰਾ ਸਤਿਗੁਰੂ ਅਖੀਰ ਤੇ ਉਪਦੇਸ਼ ਦੇਣ ਲੱਗੇ ਹਨ। ਹਾਹੈ ਹੋਰ ਨਾ ਕੋਈ ਦਾਤਾ, ਹਜ਼ੂਰ ਕਹਿੰਦੇ ਨੇ ਹਾਹੇ ਅੱਖਰ ਦੁਆਰਾ ਇਹ ਉਪਦੇਸ਼ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਦਾਤਾ ਨਹੀਂ ਹੈ। ਜੀਉ ਪਾਏ ਜਿਨ ਰਿਜਕ ਦੀਆ, ਜਿਸ ਵਾਹਿਗੁਰੂ ਨੇ ਸਾਰੇ ਜੀਵ ਪੈਦਾ ਕਰਕੇ ਤੇ ਸਭ ਨੂੰ ਰਿਜਕ ਦਿੱਤਾ ਹੋਇਆ, ਰੁਜ਼ਗਾਰ ਦਿੱਤਾ ਹੋਇਆ। ਦੇਖ ਲਓ ਸਾਰੇ ਜੀਵਾਂ ਦੀ ਵੱਖੋ ਵੱਖਰੀ ਖੁਰਾਕ ਹੈ। ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਮਿੱਟੀ ਖਾਣ ਵਾਲੇ ਵੀ ਜੀਵ ਨੇ, ਇੱਕ ਪੌਂਡ ਸਮਾਰੀ ਪੌਂਡ ਸਮਾਰ, ਇੱਕ ਹਵਾਈ ਖਾਂਦੇ ਨੇ ਹਵਾਈ ਪੱਖਣ ਵਾਲੇ ਨੇ, ਕੋਈ ਮਾਸਾਹਾਰੀ ਆਏ ਕੋਈ ਸ਼ਾਕਾਹਾਰੀ, ਕਿੰਨੇ ਤਰ੍ਹਾਂ ਦੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ। ਹਜ਼ੂਰ ਕਹਿੰਦੇ ਨੇ ਵੀ ਜਿਸ ਵਾਹਿਗੁਰੂ ਨੇ ਸਾਰਿਆਂ ਨੂੰ ਰਿਜਕ ਦਿੱਤਾ ਹੈ ਅਤੇ ਉਹੀ ਸਾਰੇ ਜੀਵਾਂ ਦਾ ਦਾਤਾ ਹੈ, ਉਸ ਤੋਂ ਬਿਨਾਂ ਹੋਰ ਕੋਈ ਹੋਰ ਦਾਤਾ ਨਹੀਂ ਹੈ। ਹਰ ਨਾਮ ਤੇ ਆਵਹੋ, ਹਰ ਨਾਮ ਸਮਾਵਹੋ, ਅੰਦਨ ਲਾਹਾ ਹਰ ਨਾਮ ਲੀਆ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਤੇ ਆਓ ਤੇ ਨਾਮ ਦੇ ਵਿੱਚ ਹੀ ਸਮਾਵਹੋ, ਮਗਨ ਹੋ ਜਾਓ, ਲੀਨ ਹੋ ਜਾਓ। ਅੰਦਨ ਲਾਹਾ ਹਰ ਨਾਮ ਲੀਆ, ਅਸਾਂ ਵੀ ਦਿਨ ਰਾਤ ਵਾਹਿਗੁਰੂ ਦੇ ਨਾਮ ਦਾ ਲਾਹਾ ਹੀ ਪ੍ਰਾਪਤ ਕੀਤਾ ਹੈ। ਹਰ ਵੇਲੇ ਅਸੀਂ ਵੀ ਨਾਮ ਜਪਦੇ ਰਹਿੰਦੇ ਹਾਂ। ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ। ਆਇੜੈ ਆਪ ਕਰੇ ਜਨ ਛੋਡੇ, ਜੋ ਕੁਛ ਕਰਨਾ ਸੋ ਕਰ ਰਹਿਆ। ਇਹ ਜਿਹੜਾ ਗੁਰਮੁਖੀ ਦਾ ਦੂਸਰਾ ਅੱਖਰ ਹੈ ਊੜਾ ਤੇ ਐੜਾ, ਇਹ ਪਿੱਛੇ ਨਹੀਂ ਸੀ ਆਇਆ, ਹੁਣ ਅਖੀਰ ਤੇ ਸਤਿਗੁਰੂ ਐੜੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਆਇੜੈ ਆਪ ਕਰੇ ਜਿਨ ਛੋਡੀ, ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਛੱਡ ਦਿੱਤੀ ਹੈ, ਜੋ ਕੁਛ ਕਰਨਾ ਸੋ ਕਰ ਰਿਹਾ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਾਣੇ ਦਾ ਮਾਲਕ ਹੈ, ਜੋ ਕੁਛ ਉਹਨੇ ਕਰਨਾ ਉਹ ਕਰ ਰਿਹਾ ਹੈ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ, ਜੋ ਉਸ ਮਾਲਕ ਨੇ ਕਰਨਾ ਹੈ ਉਹ ਕਰ ਹੀ ਰਿਹਾ ਹੈ। ਕਰੇ ਕਰਾਏ ਸਭ ਕੁਛ ਜਾਣੈ, ਨਾਨਕ ਸਾਇਰ ਇਵ ਕਹਿਆ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਸਭ ਕੁਛ ਜਾਣਦਾ ਵੀ ਹੈ। ਕਰਨ ਕਰਾਉਣ ਵਾਲਾ ਵੀ ਉਹੀ ਹੈ ਤੇ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਜਾਣਨਹਾਰ ਵੀ ਉਹ ਹੈ। ਨਾਨਕ ਸ਼ਾਇਰ ਇਵ ਕਹਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਸ਼ਾਇਰ ਆਖਦੇ ਨੇ। ਸ਼ਾਇਰ ਅਰਬੀ ਦਾ ਲਫ਼ਜ਼ ਹੈ, ਸ਼ਾਇਰ ਕਹਿੰਦੇ ਨੇ ਕਵੀ ਨੂੰ, ਤੇ ਪੰਜਾਬੀ ਵਿੱਚ ਵੀ ਆਮ ਇਹ ਲਫ਼ਜ਼ ਸ਼ਾਇਰ ਕਵੀ ਨੂੰ ਆਖਿਆ ਜਾਂਦਾ ਹੈ। ਨਾਨਕ ਸ਼ਾਇਰ ਇਹ ਕਹਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਸ਼ਾਇਰ ਕਵੀ ਨੇ ਇਸ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਚਾਰਨ ਕੀਤਾ। ਜਿਹੜੇ ਵਿਆਕਰਣੀ ਸੱਜਣ ਨੇ ਉਹ ਕਹਿੰਦੇ ਨਾਨਕ ਸ਼ਾਇਰ ਇਹ ਕਹਿਆ ਵੀ ਇੱਥੇ ਜਿਹੜਾ ਸ਼ਾਇਰ ਸ਼ਬਦ ਹੈ ਇਹ ਰਾਰੇ ਨੂੰ ਸਿਹਾਰੀ ਹੋਣੀ ਚਾਹੀਦੀ ਸੀ ਵੀ ਸ਼ਾਇਰ ਨੇ ਇਸ ਤਰ੍ਹਾਂ ਆਖਿਆ। ਪਰ ਇਹ ਸਤਿਗੁਰੂ ਦੀ ਮੌਜ ਹੈ, ਜਿੱਥੇ ਨਹੀਂ ਵੀ ਕੋਈ ਲਗ ਮਾਤਰ ਵਿਆਕਰਨ ਦੇ ਸ਼ਬਦ ਦੇ ਨਾਲ ਲੱਗੀ ਮਿਲਦੀ, ਉੱਥੇ ਅਰਥ ਜਿਵੇਂ ਵਧੀਆ ਢੰਗ ਦੇ ਨਾਲ ਲੱਗ ਸਕਦਾ ਹੈ ਉਸ ਤਰ੍ਹਾਂ ਲਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ। ਨਾਨਕ ਸ਼ਾਇਰ ਇਹ ਕਹਿਆ। ਹਜ਼ੂਰ ਕਹਿੰਦੇ ਅਸਾਂ ਵੀ ਇਹ ਰੱਬ ਦੇ ਸ਼ਾਇਰ ਕਵੀ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਜਸ ਆਖਿਆ ਹੈ। ਸੰਸਕ੍ਰਿਤ ਵਿੱਚ ਸ਼ਾਇਰ ਸਮੁੰਦਰ ਨੂੰ ਕਹਿੰਦੇ ਨੇ ਤੇ ਅਰਬੀ ਦੇ ਵਿੱਚ ਫਾਰਸੀ ਵਿੱਚ ਸ਼ਾਇਰ ਕਵੀ ਦਾ ਨਾਮ ਹੁੰਦਾ ਹੈ। ਇੱਥੇ ਪ੍ਰਸੰਗ ਅਨੁਸਾਰ ਪ੍ਰਕਰਨ ਅਨੁਸਾਰ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਸ਼ਾਇਰ ਲਿਖਦੇ ਨੇ ਵੀ ਨਾਨਕ ਸ਼ਾਇਰ ਇਹ ਕਹਿਆ ਵੀ ਅਸੀਂ ਸ਼ਾਇਰ ਹਾਂ, ਅਸੀਂ ਇਸ ਤਰ੍ਹਾਂ ਵਾਹਿਗੁਰੂ ਦਾ ਜਸ ਕੀਤਾ ਹੈ। ਰਾਗ ਆਸਾ ਮਹੱਲਾ ਤੀਜਾ ਪੱਟੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਯੋ ਅੰਗੈ ਸਭ ਜਗ ਆਇਆ, ਕਾਖੈ ਕੰਗੈ ਕਾਲ ਭਇਆ। ਹੁਣ ਇਹ ਪਿਛਲੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਸੀ, ਜੋ 7 ਸਾਲ ਦੀ ਉਮਰ ਦੇ ਵਿੱਚ ਆਪਣੇ ਅਧਿਆਪਕ ਆਪਣੇ ਉਸਤਾਦ ਗੋਪਾਲ ਪਾਂਧੇ ਦੇ ਪ੍ਰਥਾਈ ਗੁਰੂ ਮਹਾਰਾਜ ਨੇ ਉਚਾਰਨ ਕੀਤੀ। ਇਹ ਜਿਹੜੀ ਦੂਸਰੀ ਬਾਣੀ ਹੈ ਪੱਟੀ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਰਾਗ ਆਸਾ ਮਹੱਲਾ ਤੀਜਾ ਪੱਟੀ, ਇਹ ਵੀ ਆਸਾ ਰਾਗ ਦੇ ਵਿੱਚ ਹੀ ਪੱਟੀ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੀ ਹੈ। ਇਹਦੀ ਉਥਾਨਕਾ ਮਹਾਂਪੁਰਖਿਓਂ ਦੱਸਦੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਔਰ ਉੱਥੇ ਕੋਈ ਪਾਧਾ ਬੱਚਿਆਂ ਨੂੰ ਪੜ੍ਹਾਉਂਦਾ ਸੀ ਔਰ ਉਹਨੇ ਬੱਚਿਆਂ ਨੂੰ ਮੁਹਾਰਨੀ ਅਤੇ ਵਰਨਮਾਲਾ ਦੁਆਰਾ ਇਹੋ ਜਿਹੇ ਪੁੱਠੇ ਸਿੱਧੇ ਲੈਸਨ ਪੜ੍ਹਾਏ ਅਤੇ ਉਹ ਜਿਹੜੇ ਬੱਚੇ ਸਨ ਸਗਾਂ ਚੰਗੇ ਰਸਤੇ ਪੈਣ ਦੀ ਥਾਂ ਗਲਤ ਰਸਤੇ ਪੈਣ ਲੱਗ ਪਏ ਕਿਉਂਕਿ ਉਹਨਾਂ ਦੇ ਟੀਚਰ ਦੀ ਸਿੱਖਿਆ ਹੀ ਇਹੋ ਜਿਹੀ ਸੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਉਹਦੇ ਬਾਰੇ ਸ਼ਿਕਾਇਤ ਆਈ ਵੀ ਸੱਚੇ ਪਾਤਸ਼ਾਹ ਜਿਹੜਾ ਇੱਥੇ ਇੱਕ ਪਾਧਾ ਹੈ ਮਾਸਟਰ ਹੈ ਉਹ ਬੱਚਿਆਂ ਨੂੰ ਗਲਤ ਸਿੱਖਿਆ ਦੇ ਰਿਹਾ ਉਹਦਾ ਆਪਣਾ ਵੀ ਜਿਹੜਾ ਸੁਭਾਅ ਹੈ ਧਰਮ ਕਰਮ ਉਹ ਅੱਛਾ ਨਹੀਂ ਹੈ ਕੁਛ ਗੱਲਾਂ ਗੁਰੂ ਮਹਾਰਾਜ ਨੇ ਬਾਣੀ ਵਿੱਚ ਹੀ ਜੋ ਉਹਦੀਆਂ ਕਮਜ਼ੋਰੀਆਂ ਸਨ ਉਹਨਾਂ ਨੂੰ ਜ਼ਾਹਰ ਕੀਤਾ ਹੈ ਸਭ ਤੋਂ ਵੱਡੀ ਗੱਲ ਇਹ ਸੀ ਕਹਿੰਦੇ ਨੇ ਸ੍ਰੀ ਗੋਬਿੰਦਵਾਲ ਸਾਹਿਬ ਜੀ ਦੇ ਅੰਦਰ ਕਿਸੇ ਗਰੀਬ ਜ਼ਿਮੀਂਦਾਰ ਦੇ ਘਰ ਲੜਕੀ ਦਾ ਵਿਆਹ ਸੀ ਔਰ ਉਹ ਇਸ ਬ੍ਰਾਹਮਣ ਦਾ ਪਾਧੇ ਦਾ ਜਜਮਾਨ ਵੀ ਸੀ ਔਰ ਇਹ ਉਸ ਗਰੀਬ ਪਰਿਵਾਰ ਦੇ ਘਰ ਗਿਆ ਅਤੇ ਉਹਨਾਂ ਨੇ ਤਾਂ ਆਖਿਆ ਵੀ ਚਲੋ ਵੀ ਵਿਆਹ ਦੇ ਸਮੇਂ ਪੰਡਿਤ ਨੂੰ ਵੀ ਆਪਾਂ ਸੱਦ ਕੇ ਨਿਉਂਦਾ ਛਕਾ ਦੇਈਏ ਲੰਗਰ ਪਾਣੀ ਛਕਾ ਦੇਈਏ ਪਰ ਪੰਡਿਤ ਉੱਥੇ ਵੀਰ ਕੇ ਬੈਠ ਗਿਆ ਕਹਿੰਦਾ ਮੈਨੂੰ ਦੱਸਣਾ ਵੀ ਦਿਓ ਉਹ ਕਹਿਣ ਲੱਗਾ ਮੈਂ ਗਰੀਬ ਹਾਂ ਮੇਰੇ ਕੋਲ ਦੱਸਣਾ ਨਹੀਂ ਉਹ ਕਹਿੰਦਾ ਨਹੀਂ ਫਿਰ ਮੈਂ ਤੈਨੂੰ ਸ਼ਰਾਪ ਦੇਵਾਂਗਾ ਅਤੇ ਹੁਣ ਉਹ ਵਿਚਾਰਾ ਗਰੀਬ ਫਸ ਗਿਆ ਹੁਣ ਉਹ ਗੁਰੂ ਮਹਾਰਾਜ ਦੇ ਕੋਲ ਆਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਵੀ ਇਹਨਾਂ ਪੰਡਤਾਂ ਨੇ ਪਾਧਿਆਂ ਨੇ ਪੁਰੋਹਿਤਾਂ ਨੇ ਸਾਨੂੰ ਬਹੁਤ ਲੁੱਟਿਆ ਖਸੁੱਟਿਆ ਹੈ ਬੜਾ ਤੰਗ ਕੀਤਾ ਹੈ ਤਾਂ ਸਤਿਗੁਰੂ ਕਹਿੰਦੇ ਭਾਈ ਉਹਨੂੰ ਇੱਥੇ ਸਾਡੇ ਕੋਲ ਲਿਆ ਅਤੇ ਜਦੋਂ ਸਤਿਗੁਰੂ ਦੇ ਕੋਲ ਆਇਆ ਹੁਣ ਇਹ ਵੀ ਬੱਚਿਆਂ ਨੂੰ ਪੱਟੀ ਲਿਖਣੀ ਪੜ੍ਹਨੀ ਸਿਖਾਉਂਦਾ ਸੀ ਅਤੇ ਗੁਰੂ ਮਹਾਰਾਜ ਨੇ ਫਿਰ ਇਹਦੇ ਵਾਸਤੇ ਇਹ ਪੱਟੀ ਬਾਣੀ ਉਚਾਰਨ ਕੀਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਲਿਖਿਆ ਹੈ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਸ ਪਾਵਨ ਬਾਣੀ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ ਔਰ ਉਹਨਾਂ ਦੇ ਵਿੱਚ ਮਨ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਉ ਕਹਿੰਦੇ ਐ ਮਨ ਐ ਪਿਆਰੇ ਐ ਪਧਿਆ ਤੂੰ ਇਹੋ ਜਿਹਾ ਲੇਖਾ ਪੜ੍ਹਿਆ ਹੈ ਤੇ ਕੀ ਪੜ੍ਹਿਆ ਜਿਸਦਾ ਸਦਕਾ ਤੇਰੇ ਸਿਰ ਉੱਤੇ ਲੇਖਾ ਦੇਣਾ ਬਾਕੀ ਰਹਿ ਗਿਆ ਇਹਦਾ ਮਤਲਬ ਇਹ ਹੈ ਇਹੋ ਜਿਹਾ ਲੇਖਾ ਪੜ੍ਹਨ ਦੀ ਕੋਈ ਲੋੜ ਨਹੀਂ ਜਿਸ ਕਰਕੇ ਅੱਗੇ ਪ੍ਰਲੋਕ ਦੇ ਵਿੱਚ ਜਮ੍ਹਾਂ ਦਾ ਲੇਖਾ ਦੇਣਾ ਪੈਂਦਾ ਹੋਵੇ ਸਾਨੂੰ ਉਹ ਲੇਖਾ ਉਹ ਵਿਦਿਆ ਉਹ ਗਿਆਨ ਪੜ੍ਹਨਾ ਸਿੱਖਣਾ ਚਾਹੀਦਾ ਹੈ ਜਿਹਦੇ ਨਾਲ ਅਗਲਾ ਲੇਖਾ ਵੀ ਸਾਰਾ ਨਿਬੜ ਜਾਵੇ ਇਹ ਐਸੀ ਸਿੱਖਿਆ ਗੁਰੂ ਮਹਾਰਾਜ ਨੇ ਉਸ ਪਾਧੇ ਨੂੰ ਬਖਸ਼ੀ ਆਇਓ ਅੰਗੈ ਸਭ ਜਗੇ ਆਇਆ ਕਖੈ ਕੰਗੈ ਕਾਲ ਭਇਆ ਇਹ ਜਿਹੜੇ ਪਾਧੇ ਲੋਕ ਸਨ ਪਹਿਲਾਂ ਜਿਹੜੇ ਸੰਸਕ੍ਰਿਤ ਵਰਨਮਾਲਾ ਦੇ ਸਵਰ ਅੱਖਰ ਨੇ ਅਤੇ ਫਿਰ ਉਸ ਤੋਂ ਅੱਗੇ ਜਿਹੜੇ ਵਿਅੰਜਨ ਸਨ ਉਹ ਲਿਖਦੇ ਸਨ ਸੰਸਕ੍ਰਿਤ ਵਰਨਮਾਲਾ ਦੇ 16 ਸਵਰ ਨੇ ਅਤੇ ਜਿਹੜੇ 32 ਵਿਅੰਜਨ ਅੱਖਰ ਨੇ ਅਤੇ ਕੁਛ ਤਵਿਤ ਅੱਖਰ ਹਨ ਅਯੋ ਅੰਗਾਂ ਦਾ ਅਰਥ ਵੀ ਮੁਹਾਰਨੀ ਹੈ ਜਿਵੇਂ ਐੜਾ ਮੁਕਤਾ ਆ ਐੜੇ ਮੁਕਤਾ ਆ ਅਤੇ ਅੱਗੇ ਆ ਆ ਏ ਈ ਓ ਊ ਓ ਊ ਏ ਐ ਊ ਆਓ ਜਿਹੜਾ ਅਯੋ ਸ਼ਬਦ ਹੈ ਨਾ ਇਹ ਸਾਰੀ ਮੁਹਾਰਨੀ ਇਹਦੇ ਵਿੱਚ ਸਵਰ ਅੱਖਰ ਆ ਗਏ ਨੇ ਅਤੇ ਅਖੀਰ ਦੇ ਉੱਤੇ ਓ ਆਓ ਅੰਗ ਆ ਅਯੋ ਅੰਗ ਹੈ ਜਿਹੜੀ ਮੁਹਾਰਨੀ ਦੀ ਪਹਿਲੀ ਲਾਈਨ ਹੈ ਐੜਾ ਮੁਕਤਾ ਆ, ਐੜਾ ਮੁਕਤਾ ਆ ਉੱਥੋਂ ਸ਼ੁਰੂ ਕਰਕੇ ਤੇ ਫਿਰ ਉਹ ਤੇ ਅੰਗ ਆ ਉਹ ਅਖੀਰ ਦੇ ਉੱਤੇ ਬਿੰਦਾ ਟੱਪੀ ਨਾਲ ਸਮਾਪਤੀ ਹੁੰਦੀ ਹੈ। ਅਯੋ ਅੰਗ ਸਭ ਜਗ ਆਇਆ, ਜਿਹੜੀ ਮੁਹਾਰਣੀ ਦੀ ਪਹਿਲੀ ਲੈਣ ਹੈ ਮੁਕਤੇ ਆ ਤੋਂ ਸ਼ੁਰੂ ਹੁੰਦੀ, ਫਿਰ ਆ ਕੰਨਾ ਤੇ ਇਹ ਸਿਹਾਰੀ ਈ ਬਿਹਾਰੀ ਇਸ ਤਰ੍ਹਾਂ ਅੱਗੇ ਉਹ ਬੋਲੀ ਜਾਂਦੀ ਹੈ ਤੇ ਅੰਗ ਆ ਤੇ ਸਮਾਪਤ ਹੁੰਦੀ। ਉਹਦਾ ਮਤਲਬ ਇਹ ਹੈ ਸਭ ਜਗ ਆਇਆ ਵੀ ਸਾਰਾ ਸੰਸਾਰ ਵੀ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਆਇਆ। ਇਹ ਮੁਹਾਰਣੀ ਦੀ ਜਿਹੜੀ ਪਹਿਲੀ ਲਾਈਨ ਆ ਇਹਦਾ ਮਤਲਬ ਇਹ ਸਮਝੋ ਵੀ ਸਾਰਾ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਣੇ ਦੇ ਵਿੱਚ ਹੀ ਆਇਆ ਹੈ। ਕਖ ਕੰਗੈ ਕਾਲ ਪਿਆ, ਅੱਗੇ ਵਿਅੰਜਨ ਅੱਖਰ ਸ਼ੁਰੂ ਹੋ ਜਾਂਦੇ ਨੇ ਕਾ ਖਾ ਗਾ ਕਾ ਨਾ। ਇਹ ਕਖ ਕੰਗੈ ਦਾ ਅਰਥ ਵੀ ਇਹ ਜਿਹੜੇ ਪੰਜ ਅੱਖਰੇ ਦੇ ਵਿੱਚ ਆ ਗਏ ਨੇ ਕਾ ਖਾ ਗਾ ਕਾ ਨਾ, ਇਹਦਾ ਮਤਲਬ ਇਹ ਹੈ ਸਾਰਾ ਸੰਸਾਰ ਜਿਹੜਾ ਆਇਆ ਹੋਇਆ ਕਾਲ ਪਿਆ ਤੇ ਅਖੀਰ ਇਹ ਕਾਲ ਦੇ ਵਸ ਹੋ ਗਿਆ। ਜੋ ਵੀ ਸੰਸਾਰ ਆਇਆ ਸੀ ਤੇ ਉਸਨੂੰ ਕਾਲ ਦੇ ਵਸ ਪੈਣਾ ਪੈਂਦਾ ਹੈ। ਰੀਰੀ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ। ਸੰਸਕ੍ਰਿਤ ਦੇ ਕੁਝ ਹੋਰ ਵੀ ਸਵਰ ਨੇ ਰੀ ਰੀ ਲਿਰ ਲਿਰੀ, ਇਹ ਸੰਸਕ੍ਰਿਤ ਵਰਣਮਾਲਾ ਦੇ ਸਵਰ ਅੱਖਰ ਮੰਨੇ ਜਾਂਦੇ ਨੇ ਜਿਸ ਨੂੰ ਸਤਿਗੁਰੂ ਨੇ ਰੀਰੀ ਲੱਲੀ, ਰੀਰ ਤੇ ਰਰੀ ਤੇ ਲੱਲੀ ਤੋਂ ਮੁਰਾਦ ਹੈ ਵੀ ਲਿਰ ਲਿਰੀ, ਇਹ ਜਿਹੜੇ ਸਵਰ ਨੇ ਇਹਨਾਂ ਦਾ ਉਪਦੇਸ਼ ਇਹ ਹੈ ਵੀ ਪਾਪ ਕਮਾਣੇ, ਇਸ ਜੀਵ ਨੇ ਸੰਸਾਰ ਦੇ ਵਿੱਚ ਆ ਕੇ ਪਾਪ ਕੀਤੇ, ਮਾੜੇ ਕੰਮ ਕੀਤੇ, ਪੜ ਅਵਗਣ ਗੁਣ ਵਿਸਰਿਆ, ਔਗੁਣਾਂ ਨੂੰ ਇਸ ਨੇ ਪੜ੍ਹ ਕੇ ਤੇ ਗੁਣਾਂ ਨੂੰ ਵਿਸਰਿਆ, ਗੁਣਾਂ ਨੂੰ ਭੁਲਾ ਦਿੱਤਾ। ਇਹ ਜਿਹੜੇ ਰੀ ਰੀ ਲਿਰ ਲਿਰੀ ਇਹ ਜਿਹੜੇ ਅੱਖਰ ਨੇ ਇਹ ਉਪਦੇਸ਼ ਦਿੰਦੇ ਹਨ ਵੀ ਇਹ ਬੰਦੇ ਤੂੰ ਇੱਥੇ ਆ ਕੇ ਪਾਪ ਕੀਤੇ ਨੇ, ਪੁੱਠੇ ਕੰਮ ਕੀਤੇ ਨੇ ਤੇ ਔਗੁਣ ਪੜ੍ਹ ਕੇ ਔਗੁਣ ਸਿੱਖ ਕੇ ਗੁਣ ਵਿਸਰਿਆ ਤੇ ਚੰਗੇ ਗੁਣ ਤੂੰ ਉਹ ਭੁਲਾ ਦਿੱਤੇ ਹਨ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਉ। ਐ ਮਨ ਐ ਪਿਆਰੇ ਤੂੰ ਇਹੋ ਜਿਹਾ ਲੇਖਾ ਕੀ ਪੜਿਆ ਹੈ, ਭਾਵ ਇਹੋ ਜਿਹੇ ਲੇਖਾ ਪੜ੍ਹਨ ਦਾ ਕੋਈ ਤੈਨੂੰ ਲਾਭ ਨਾ ਹੋ ਸਕਿਆ, ਲੇਖਾ ਦੇਣਾ ਤੇਰੇ ਸਿਰ ਰਹਿਆ, ਕਿਉਂਕਿ ਤੂੰ ਐਸੇ ਪੜ੍ਹ ਲਿਖ ਕੇ ਐਸੇ ਕੰਮ ਕੀਤੇ, ਔਗੁਣ ਧਾਰਨ ਕੀਤੇ, ਗੁਣਾਂ ਨੂੰ ਛੱਡ ਦਿੱਤਾ, ਜਿਸ ਕਰਕੇ ਤੇਰੇ ਸਿਰ ਉੱਤੇ ਲੇਖਾ ਦੇਣ ਦਾ ਲੇਖ ਉਹ ਹਮੇਸ਼ਾ ਲਈ ਕਾਇਮ ਰਿਹਾ ਹੈ। ਭਾਵ ਤੂੰ ਚਾਹੇ ਕਿੰਨਾ ਵੀ ਪੜ੍ਹ ਲਿਖ ਗਿਆ ਹੈ ਪਰ ਤੈਨੂੰ ਅੱਗੇ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਹਿਸਾਬ ਕਿਤਾਬ ਦੇਣਾ ਪਵੇਗਾ। ਜਿੰਨਾ ਚਿਰ ਤੱਕ ਉਹ ਲੇਖਾ ਨਹੀਂ ਨਿਬੜਦਾ ਉਨਾ ਚਿਰ ਤੱਕ ਤੇਰਾ ਇਹ ਲੇਖਾ ਪੜ੍ਹਨ ਦਾ, ਵਿਦਿਆ ਪੜ੍ਹਨ ਦਾ ਕੋਈ ਲਾਭ ਨਹੀਂ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਆਖਦੇ ਨੇ ਸਿੱਧੰ ਆਇਆ ਸਿਮਰੈ ਨਾਹੀਂ, ਨੰਨਾ ਨਾ ਤੁਧ ਨਾਮ ਲਿਆ। ਪਾਧੇ ਜਦੋਂ ਪੱਟੀ ਲਿਖਦੇ ਨੇ ਸਿੱਧੰ ਆਇਆ, ਇਹ ਲਫ਼ਜ਼ ਪਹਿਲਾਂ ਲਿਖਦੇ ਨੇ, ਇਹ ਇੱਕ ਆਸ਼ੀਰਵਾਦ ਹੁੰਦੀ ਹੈ। ਇਹਦਾ ਅਰਥ ਹੈ ਸਿੱਧੰ ਆਇਆ ਵੀ ਤੈਨੂੰ ਸਫਲਤਾ ਮਿਲੇ, ਇਸ ਕਾਰਜ ਦੇ ਵਿੱਚ ਤੈਨੂੰ ਕਾਮਯਾਬੀ ਮਿਲੇ। ਸਿੱਧੰ ਆਇਆ ਦਾ ਮਤਲਬ ਇਹ ਹੈ ਸਿਮਰੈ ਨਾਹੀਂ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦਾ ਤੇ ਨੰਨਾ ਨਾ ਤੁਧ ਨਾਮ ਲਿਆ। ਅੱਗੇ ਜਿਵੇਂ ਭੁਲਾਵੇਂ ਅੱਖਰ ਪਾ ਕੇ ਪਾਧੇ ਪੱਟੀ ਲਿਖਦੇ ਸਨ, ਉਹ ਭੁਲਾਵੇਂ ਅੱਖਰਾਂ ਦੁਆਰਾ ਇਹ ਗੁਰੂ ਅਮਰਦਾਸ ਮਹਾਰਾਜ ਨੇ ਪੱਟੀ ਲਿਖੀ ਹੈ ਨੰਨਾ ਨਾ ਤੁਧ ਨਾਮ ਲਿਆ। ਨੰਨੇ ਅੱਖਰ ਦੁਆਰਾ ਤੈਨੂੰ ਇਹ ਉਪਦੇਸ਼ ਮਿਲ ਰਿਹਾ ਹੈ ਵੀ ਨਾ ਤੂੰ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਤੇ ਨਾ ਕਦੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਲਿਆ ਹੈ। ਸ਼ਸ਼ਾ ਚੀਜਾ ਅਹਿਨਸ ਮੂੜੇ, ਕਿਉਂ ਛੂਟ ਹੈ ਜਮ ਪਾਕੜਿਆ। ਹਜ਼ੂਰ ਕਹਿੰਦੇ ਨੇ ਸ਼ਸ਼ਾ ਚੀਜਾ ਅਹਿਨਸ ਮੂੜੇ, ਉਹ ਮੂਰਖਾ ਦਿਨ ਰਾਤ ਤੇਰਾ ਜਿਹੜਾ ਸਰੀਰ ਹੈ, ਸ਼ਸ਼ੀ ਅੱਖਰ ਦੁਆਰਾ ਉਪਦੇਸ਼ ਹੈ ਵੀ ਸ਼ਸ਼ੀ ਅੱਖਰ ਦੁਆਰਾ ਮੂਰਖਾ ਤੇਰਾ ਸਰੀਰ ਦਿਨ ਰਾਤ ਸ਼ੀਜਾ ਦਾ ਅਰਥ ਕਮਜ਼ੋਰ ਹੁੰਦਾ ਜਾ ਰਿਹਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨਦਿਆਂ ਸਭ ਅੰਗ। ਸਤਿਗੁਰੂ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਦੰਦ ਵੀ ਕੱਸ ਜਾਂਦੇ ਨੇ, ਅਖੀਰ ਬਿਰਧ ਅਵਸਥਾ ਵਿੱਚ ਦੰਦ ਵੀ ਨਿਕਲ ਜਾਂਦੇ ਨੇ ਤੇ ਖਾਂਦਿਆਂ ਖਾਂਦਿਆਂ ਮੂੰਹ ਵੀ ਕੱਸ ਜਾਂਦਾ, ਪਹਿਨਦਿਆਂ ਅੰਗ ਵੀ ਕਮਜ਼ੋਰ ਪੈ ਜਾਂਦੇ ਨੇ। ਮੂਰਖਾ ਦਿਨ ਰਾਤ ਤੇਰਾ ਸਰੀਰ ਘਟਦਾ ਜਾ ਰਿਹਾ, ਕਿਉਂ ਛੁੱਟਾ ਜਮ ਪਾਕੜਿਆ, ਤੇ ਹੁਣ ਜਦੋਂ ਜਮਾਂ ਨੇ ਤੈਨੂੰ ਆ ਕੇ ਪਕੜ ਲਿਆ ਦੱਸ ਕਿਵੇਂ ਛੁੱਟੇਗਾ, ਤੂੰ ਕਦੀ ਵੀ ਛੁੱਟ ਨਹੀਂ ਸਕੇਗਾ। ਬੱਬੇ ਬੂਝੇ ਨਾਹੀਂ ਮੂੜੇ, ਭਰਮ ਭੁੱਲੇ ਤੇਰਾ ਜਨਮ ਗਇਆ। ਬੱਬੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ ਤੂੰ ਅਸਲੀ ਜੀਵਨ ਦੇ ਉਦੇਸ਼ ਨੂੰ ਬੂਝਿਆ ਹੈ ਨਾਹੀਂ, ਤੂੰ ਸਮਝਦਾ ਹੀ ਨਹੀਂ। ਭਰਮ ਭੁੱਲੇ ਤੇਰਾ ਜਨਮ ਗਇਆ, ਭਰਮ ਦੇ ਵਿੱਚ ਭੁੱਲਿਆ ਹੋਇਆ ਤੇਰਾ ਸਾਰਾ ਹੀ ਜਨਮ ਬੀਤ ਗਿਆ ਹੈ। ਅਣਹੁੰਦਾ ਨਾਉ ਧਰਾਇਓ ਪਦ, ਅਵਰਾ ਕਾ ਭਾਰ ਤੁਧ ਲਿਆ। ਤੂੰ ਤੇ ਅਣਹੁੰਦਾ ਦਾ ਅਰਥ ਵੀ ਅਣਹੋਇਆ ਹੀ, ਆਪਣਾ ਨਾਉ ਪਦਾ ਰਖਵਾ ਲਿਆ। ਮੈਂ ਪਦ ਦਾ ਟੀਚਰ ਹਾਂ, ਅਧਿਆਪਕ ਹਾਂ, ਮੈਂ ਦੂਜਿਆਂ ਨੂੰ ਸਿੱਖ ਮਤ ਦਿੰਦਾ ਹਾਂ। ਤੂੰ ਅਣਹੋਇਆ ਹੀ ਆਪਣਾ ਨਾਮ ਪਾਧਾ ਰਖਵਾ ਲਿਆ, ਅਵਰਾ ਕਾ ਭਾਰ ਤੁਧ ਲਿਆ, ਤੇ ਸਗਾਂ ਹੋਰਾਂ ਦਾ ਵੀ ਭਾਰ ਤੂੰ ਆਪਣੇ ਸਿਰ ਉੱਤੇ ਚੁੱਕ ਲਿਆ। ਇਹਦਾ ਮਤਲਬ ਇਹ ਹੈ, ਤੂੰ ਹੋਰਾਂ ਨੂੰ ਪੁੱਠੀ ਸਿੱਖਿਆ ਦੇ ਕੇ ਮਾੜੇ ਪਾਸੇ ਲਾ ਰਿਹਾ ਹੈ, ਤੇ ਉਹਨਾਂ ਦੇ ਪਾਪਾਂ ਦਾ ਭਾਰ ਵੀ ਤੂੰ ਆਪਣੇ ਸਿਰ ਉੱਤੇ ਚੁੱਕ ਲਿਆ ਹੈ। ਜੱਜੈ ਜੋਤ ਹਿਰ ਲਈ ਤੇਰੀ ਮੂੜੇ, ਅੰਤ ਗਇਆ ਪਛਤਾਵਹਿੰਗਾ। ਜੱਜੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਉਹ ਮੂਰਖਾ ਤੇਰੀ ਜਿਹੜੀ ਜੋਤ ਦਾ ਅਰਥ ਹੈ ਵੀ ਅਕਲ ਸੀ, ਤੇਰੀ ਬੁੱਧੀ ਸੀ, ਉਹ ਕਹਿੰਦੇ ਨੇ ਕਿਸੇ ਨੇ ਮਾਨੋ ਚੁਰਾਈ ਲਈ ਹੈ। ਚੰਗੀ ਅਕਲ ਤੇਰੀ ਬੁੱਧੀ ਕਿਸੇ ਨੇ ਖੋਹੀ ਲਈ ਹੈ। ਅੰਤ ਗਇਆ ਪਛਤਾਵਹਿੰਗਾ, ਇਸੇ ਲਈ ਉਹ ਮੂਰਖਾ ਜਦੋਂ ਅੰਤ ਨੂੰ ਅੱਗੇ ਪ੍ਰਲੋਕ ਵਿੱਚ ਗਿਆ, ਉੱਥੇ ਜਾ ਕੇ ਤੈਨੂੰ ਪਛਤਾਉਣਾ ਪਵੇਗਾ। ਏਕ ਸ਼ਬਦ ਤੂੰ ਚੀਨਹਿ ਨਾਹੀਂ, ਫਿਰ ਫਿਰ ਜੂਨੀ ਆਵਹਿੰਗਾ। ਜਿਹੜਾ ਇੱਕ ਸ਼ਬਦ ਹੈ ਵਾਹਿਗੁਰੂ ਮੰਤਰ, ਉਹਨੂੰ ਤੂੰ ਚੀਨਹਿ ਨਾਹੀਂ, ਪਛਾਣਦਾ ਹੀ ਨਹੀਂ। ਜਿਹੜਾ ਇੱਕ ਸ਼ਬਦ ਹੈ ਗੁਰੂ ਦਾ ਬਖਸ਼ਿਆ ਨਾਮ, ਉਹਨੂੰ ਤੂੰ ਕੁਛ ਸਮਝਦਾ ਹੀ ਨਹੀਂ। ਫਿਰ ਜੂਨੀ ਆਵਹਿੰਗਾ, ਪਰ ਇਸ ਗੱਲ ਨੂੰ ਯਾਦ ਰੱਖ, ਜੇ ਤੂੰ ਗੁਰੂ ਦੇ ਬਖਸ਼ੇ ਇੱਕ ਨਾਮ ਨੂੰ, ਮੰਤਰ ਨੂੰ ਨਾਮ ਜਪਿਆ, ਤੇ ਮੁੜ ਮੁੜ ਕੇ ਤੈਨੂੰ ਜੂਨਾਂ ਦੇ ਵਿੱਚ ਆਉਣਾ ਪਵੇਗਾ, ਜੂਨਾਂ ਦੇ ਵਿੱਚ ਭਟਕਣਾ ਪਵੇਗਾ। ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨਾ ਆਵੇ, ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ। ਗੁਰ ਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਾਣੂ ਪ੍ਰਸ਼ਨ, ਕੁਕਰੈ ਸੁਕਰੈ ਗਰਦ ਬੈ ਕਾਕੈ ਸਰਪਣੈ ਤੁਲ ਖਲੈ। ਦੇਖ ਲੈ, ਜੇ ਗੁਰਮੰਤਰ ਨੂੰ ਤੂੰ ਨਾ ਧਾਰਨ ਕੀਤਾ, ਮੁੜ ਮੁੜ ਕੇ ਜੂਨਾਂ ਦੇ ਵਿੱਚ ਤੈਨੂੰ ਆਉਣਾ ਜਾਣਾ ਪਵੇਗਾ। ਤੁਧ ਸਿਰ ਲਿਖਿਆ ਸੋ ਪੜ ਪੰਡਤ, ਅਵਰਾ ਨੂੰ ਨਾ ਸਖਾਲ ਬਿਖਿਆ। ਇਸ ਪੰਕਤੀ ਤੋਂ ਪਤਾ ਲੱਗਦਾ ਹੈ ਵੀ ਉਹ ਜਿਹੜਾ ਪਾਧਾ ਸੀ, ਬੱਚਿਆਂ ਨੂੰ ਗਲਤ ਸਿੱਖਿਆ ਵੀ ਦਿੰਦਾ ਸੀ, ਭੈੜੀ ਸਿੱਖਿਆ ਵੀ ਦਿੰਦਾ ਸੀ। ਤੇ ਸਤਿਗੁਰੂ ਕਹਿੰਦੇ ਨੇ, ਤੁਧ ਸਿਰ ਲਿਖਿਆ ਸੋ ਪੜ ਪੰਡਤ, ਕਹਿੰਦੇ ਉਹ ਪੰਡਤਾ, ਜੇ ਤੇਰੇ ਤੇ ਕੋਈ ਮਾੜਾ ਲੇਖ ਲਿਖਿਆ ਵਾਹਿਗੁਰੂ ਨੇ, ਤੂੰ ਆਪ ਪੜ੍ਹੀ ਜਾ, ਅਵਰਾਂ ਨੂੰ ਨਾ ਸਖਾਲ ਵਿਖਿਆ, ਪਰ ਹੋਰਾਂ ਨੂੰ ਤੇ ਇਹ ਜਿਹੜਾ ਜ਼ਹਿਰ ਵਾਲਾ ਲੜਾਈ ਝਗੜੇ ਵਾਲਾ ਸਬਕ ਨਾ ਪੜ੍ਹਾ। ਜਿਹੜਾ ਕੁਛ ਤੇਰੇ ਮੱਥੇ ਤੇ ਲੇਖ ਲਿਖਿਆ, ਤੂੰ ਉਹਨੂੰ ਆਪ ਹੀ ਪੜ੍ਹ, ਤੇ ਹੋਰਾਂ ਨੂੰ ਇਹ ਜਿਹੜਾ ਜ਼ਹਿਰ ਦਾ ਵਪਾਰ ਕਰਨਾ ਨਾ ਸਿਖਾ। ਪਹਿਲਾਂ ਫਾਹਾ ਪਾਇਆ ਪਾਧੇ, ਪਿੱਛੋਂ ਦੇ ਗਲ ਚਾਟੜਿਆ। ਨਹੀਂ ਤੇ ਵੇਖ ਲੈ, ਜਿਹੜੇ ਰਸਤੇ ਤੂੰ ਆਪ ਪਿਆ ਹੋਇਆ ਤੇ ਜਿਹੜੇ ਰਸਤੇ ਤੂੰ ਬੱਚਿਆਂ ਨੂੰ ਤੋਰ ਰਿਹਾ ਹੈ, ਪਹਿਲਾਂ ਫਾਹਾ ਪਾਧੇ ਦੇ ਗਲ ਦੇ ਵਿੱਚ ਪਏਗਾ, ਪਿੱਛੋਂ ਦੇ ਗਲ ਚਾਟੜਿਆ। ਪਿੱਛੋਂ ਦੇ ਪਿੱਛੋਂ ਜਿਹੜੇ ਤੇਰੇ ਚਾਟੜੇ ਨੇ, ਤੇਰੇ ਵਿਦਿਆਰਥੀ ਨੇ, ਤੇਰੇ ਸ਼ਗਿਰਦ ਮੁੰਡੇ ਨੇ, ਉਹਨਾਂ ਦੇ ਗਲ ਦੇ ਵਿੱਚ ਫਿਰ ਇਹ ਫਾਹਾ ਪਵੇਗਾ। ਲੋਕਾਂ ਨੇ ਪਹਿਲਾਂ ਤੇਰੇ ਗਲ ਦੇ ਵਿੱਚ ਆ ਕੇ ਫਾਹਾ ਪਾਉਣਾ, ਫਿਰ ਜਿਹੜੇ ਤੇਰੀ ਸਿੱਖਿਆ ਦੇ ਅਨਿਆਈ ਚੱਲਣ ਵਾਲੇ ਸ਼ਰਾਰਤੀ ਬੱਚੇ ਹੋਣਗੇ, ਫਿਰ ਉਹਨਾਂ ਦੇ ਗਲ ਦੇ ਵਿੱਚ ਵੀ, ਉਹਨਾਂ ਚਾਟੜਿਆਂ ਦੇ ਗਲ ਦੇ ਵਿੱਚ ਵੀ ਫਾਹਾ ਪਵੇਗਾ। ਸੱਸੇ ਸੰਜਮ ਗਏ ਮੂੜੇ, ਏਕ ਦਾਨ ਤੁਧ ਕੁਥਾਏ ਲਿਆ। ਸੱਸੇ ਅੱਖਰ ਦੁਆਰਾ ਹਜ਼ੂਰ ਕਹਿੰਦੇ ਨੇ, ਉਹ ਮੂਰਖਾ ਤੇਰੇ ਅੰਦਰੋਂ ਸੰਜਮ ਦਾ ਅਰਥ ਹੈ ਜਿਹੜਾ ਸਬਰ ਸ਼ੁਕਰ ਸੀ, ਸੰਤੋਖ ਦੀ ਭਾਵਨਾ ਸੀ, ਉਹ ਤੇ ਨਿਕਲ ਹੀ ਗਈ ਹੈ। ਏਕ ਦਾਨ ਤੁਧ ਕੁਥਾਏ ਲਿਆ, ਵੀ ਇੱਕ ਦਾਨ ਤੂੰ ਬਹੁਤ ਖੋਟੇ ਥਾਂ ਦਾ ਲੈ ਲਿਆ। ਉਹ ਕਿਹੜਾ ਖੋਟੇ ਥਾਂ ਦਾ ਦਾਨ ਲਿਆ ਹੈ? ਜੋ ਕੁਝ ਇਸਨੇ ਕਰਤੂਤ ਕੀਤੀ ਸੀ ਉਹਦੇ ਬਾਰੇ ਸਤਿਗੁਰੂ ਨੇ ਅੱਗੇ ਸਪਸ਼ਟ ਸਮਝਾ ਦਿੱਤਾ। ਸਾਈ ਪੁੱਤਰੀ ਜਜਮਾਨ ਕੀ ਸਾਧ ਤੇਰੀ, ਇਹ ਤਾਨ ਖਾਧਾ ਤੇਰਾ ਜਨਮ ਗਇਆ। ਵੇਖ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਸਾਈ ਪੁੱਤਰੀ ਜਜਮਾਨ ਕੀ ਸਾਧ ਤੇਰੀ, ਵੀ ਜਿਹੜੀ ਪੁੱਤਰੀ ਤੇਰੇ ਜਜਮਾਨ ਦੀ ਸੀ, ਉਹ ਗਰੀਬ ਜ਼ਿਮੀਂਦਾਰ ਦੀ ਲੜਕੀ ਸੀ, ਉਹ ਤੇਰੀ ਵੀ ਤਾਂ ਧੀ ਸੀ। ਧੀਆਂ ਭੈਣਾਂ ਇੱਕ ਬਰਾਬਰੀ ਹੁੰਦੀਆਂ ਨੇ। ਇਹ ਤਾਨ ਖਾਧਾ, ਤੂੰ ਉਹਨਾਂ ਦਾ ਵੀ ਜਾ ਕੇ ਤਾਨ ਖਾਣ ਲੱਗ ਪਿਆ। ਭਾਵ ਤੂੰ ਉਹਨਾਂ ਦੇ ਘਰ ਜਾ ਕੇ ਦਸ਼ਣਾ ਮੰਗਦਾ ਹੈ ਅਤੇ ਉਹਨਾਂ ਦੇ ਘਰ ਜਾ ਕੇ ਖੀਰ ਪੂੜੇ ਮੰਗਦਾ ਹੈ, ਉਹਨਾਂ ਦਾ ਧਾਨ ਖਾ ਕੇ ਤੇਰਾ ਜਨਮ ਚਲਿਆ ਗਿਆ, ਤੇਰਾ ਵਿਅਰਥ ਜਨਮ ਬੀਤ ਗਿਆ ਹੈ। ਮੰਮੈ ਮੱਤ ਹਰ ਲਈ ਤੇਰੀ ਮੂੜੇ, ਹਉਮੈ ਵੱਡਾ ਰੋਗ ਪਇਆ। ਲੋ ਹੁਣ ਮੰਮੀ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਉਹ ਮੂਰਖਾ ਜਿਹੜੀ ਤੇਰੀ ਚੰਗੀ ਅਕਲ ਸੀ ਉਹ ਤਾਂ ਮਾਨੋ ਕਿਸੇ ਨੇ ਖੋਜ ਲਈ ਹੈ। ਹਉਮੈ ਵੱਡਾ ਰੋਗ ਪਇਆ, ਤੇਰੇ ਅੰਦਰ ਹਉਮੈ ਦਾ ਵੱਡਾ ਦੀਰਘ ਰੋਗ ਪੈਦਾ ਹੋ ਗਿਆ, ਜਿਸ ਕਰਕੇ ਤੂੰ ਆਪਣੇ ਆਪ ਨੂੰ ਬਹੁਤ ਉੱਚਾ ਅਤੇ ਵੱਡਾ ਵਿਦਵਾਨ ਸਮਝਦਾ ਹੈ ਅਤੇ ਦੂਸਰਿਆਂ ਨੂੰ ਕੀੜੇ ਮਕੌੜੇ ਸਮਝ ਰਿਹਾ ਹੈ। ਇਹ ਹਉਮੈ ਦਾ ਵੱਡਾ ਰੋਗ ਤੇਰੇ ਅੰਦਰ ਪੈਦਾ ਹੋ ਗਿਆ ਹੈ। ਅੰਤਰ ਆਤਮਾ ਬ੍ਰਹਮ ਨਾ ਚੀਨਿਆ, ਮਾਇਆ ਕਾ ਮੁਹਤਾਜ ਪਇਆ। ਤੇਰੇ ਅੰਤਰ ਆਤਮਾ ਬ੍ਰਹਮ ਪਰਮੇਸ਼ਰ ਵੀ ਵਸ ਰਿਹਾ ਹੈ, ਤੂੰ ਉਸਨੂੰ ਤੇ ਜਾਣਿਆ ਹੀ ਨਹੀਂ, ਉਹਨੂੰ ਤੇ ਪਛਾਣਿਆ ਹੀ ਨਹੀਂ, ਉਹਨੂੰ ਸਮਝਿਆ ਹੀ ਨਹੀਂ। ਮਾਇਆ ਕਾ ਮੁਹਤਾਜ ਪਾਇਆ, ਤੂੰ ਤੇ ਮਾਇਆ ਦਾ ਹੀ ਮੁਹਤਾਜ ਹੋ ਗਿਆ, ਮਾਇਆ ਦਾ ਹੀ ਪੁੱਤ ਬਣ ਗਿਆ, ਮਾਇਆ ਦਾ ਹੀ ਗੁਲਾਮ ਹੋ ਗਿਆ, ਰੱਬ ਨੂੰ ਨਹੀਂ ਚੇਤੇ ਕੀਤਾ। ਕੱਕੇ ਕਾਮ ਕ੍ਰੋਧ ਭਰਮ ਉਹ ਮੂੜੇ, ਮਮਤਾ ਲਾਗੇ ਤੁਦ ਹਰ ਵਿਸਰਿਆ। ਲੋ ਹੁਣ ਕੱਕੇ ਅੱਖਰ ਦੁਆਰਾ ਸਤਿਗੁਰੂ ਕਹਿੰਦੇ ਨੇ, ਮੂਰਖਾ ਤੂੰ ਕਾਮ ਤੇ ਕ੍ਰੋਧ ਇਹਨਾਂ ਵਿਕਾਰਾਂ ਦੇ ਵਿੱਚ ਪੈ ਕੇ ਇੱਧਰ ਉੱਧਰ ਭਟਕਦਾ ਫਿਰਦਾ ਰਿਹਾ ਹੈ। ਮਮਤਾ ਲਾਗੇ ਤੁਦ ਹਰ ਵਿਸਰਿਆ, ਤੈਨੂੰ ਐਸੀ ਝੂਠੀ ਮਾਇਆ ਦੀ ਮਮਤਾ ਚਿੰਬੜ ਗਈ ਹੈ ਤੇ ਤੈਨੂੰ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ। ਕਿਉਂਕਿ ਜਦੋਂ ਮਨੁੱਖ ਨੂੰ ਮਾਇਆ ਦੀ ਮਮਤਾ ਚਿੰਬੜ ਜਾਂਦੀ ਹੈ ਤੇ ਫਿਰ ਰੱਬ ਨੂੰ ਭੁੱਲ ਜਾਂਦਾ ਹੈ। ਮਾਇਆ ਦਾ ਸੁਭਾਅ ਹੀ ਹੈ ਇਹ, ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ। ਜਾਂ ਅਸੀਂ ਮਾਇਆ ਦਾ ਸਿਮਰਨ ਕਰਦੇ ਹਾਂ ਜਾਂ ਫਿਰ ਰੱਬ ਦਾ ਸਿਮਰਨ ਹੋ ਸਕਦਾ, ਜੇ ਮਾਇਆ ਦਾ ਸਿਮਰਨ ਹੈ ਫਿਰ ਰੱਬ ਦਾ ਸਿਮਰਨ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ, ਮਮਤਾ ਲਾਗੇ ਤੁਧ ਹਰ ਵਿਸਰਿਆ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚਿੱਤ ਨਾ ਆਵੇ ਨਾਨਕ ਨਹੀਂ ਕਰਮ। ਉਸ ਮਾਇਆ ਦੀ ਝੂਠੀ ਮਮਤਾ ਦੇ ਵਿੱਚ ਲਾ ਕੇ ਤੈਨੂੰ ਪਰਮੇਸ਼ਰ ਭੁੱਲ ਗਿਆ ਹੈ। ਪੜ੍ਹ ਹੈ ਗੁਣ ਹੈ ਤੂੰ ਬਹੁਤ ਪੁਕਾਰੈ, ਵਿਣ ਬੁੱਝੇ ਤੂੰ ਡੂਬ ਮੂਆ। ਸਤਿਗੁਰੂ ਕਹਿੰਦੇ ਨੇ, ਉਹ ਮੂਰਖਾ ਤੂੰ ਪੜ੍ਹਦਾ ਵੀ ਹੈ ਤੇ ਗੁਣ ਹੈ ਵਿਚਾਰਦਾ ਵੀ ਹੈ ਤੇ ਬਹੁਤ ਉੱਚੀ ਉੱਚੀ ਪੁਕਾਰੈ, ਲੋਕਾਂ ਨੂੰ ਲੈਕਚਰ ਪ੍ਰਚਾਰ ਕਰ ਕਰਕੇ ਵੀ ਸੁਣਾਉਣਾ, ਵਿਣ ਬੁੱਝੇ ਤੂੰ ਡੂਬ ਮੂਆ। ਪਰ ਤੂੰ ਆਪ ਅਸਲੀ ਜੀਵਨ ਦੇ ਮਨੋਰਥ ਨੂੰ, ਧਰਮ ਗ੍ਰੰਥਾਂ ਦੇ ਅਸਲੀ ਸਿਧਾਂਤ ਨੂੰ ਤੂੰ ਸਮਝਿਆ ਹੀ ਨਹੀਂ, ਇਸੇ ਕਰਕੇ ਤੂੰ ਤੇ ਡੁੱਬ ਕੇ ਮਰ ਗਈ। ਇਹਦਾ ਮਤਲਬ ਇਹ ਹੈ, ਹਾਥ ਦੀਪ ਕੂਏ ਪਰ ਹੈ। ਭਗਤ ਕਬੀਰ ਜੀ ਨੇ ਲਿਖਿਆ ਹੈ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਹੈ। ਜਿਹੜੇ ਪੜ੍ਹੇ ਲਿਖੇ ਲੋਕ ਨੇ, ਹੱਥ ਵਿੱਚ ਉਹਨਾਂ ਦੇ ਗਿਆਨ ਦਾ ਦੀਵਾ ਹੁੰਦਾ ਹੈ ਤੇ ਫਿਰ ਗੁਨਾਹ ਕਰਦੇ ਨੇ, ਫਿਰ ਵਿਸ਼ੇ ਵਿਕਾਰਾਂ ਦੇ ਵਿੱਚ ਪ੍ਰਵਿਰਤ ਹੁੰਦੇ ਨੇ। ਉਹਨਾਂ ਦੀ ਹਾਲਤ ਇਸ ਤਰ੍ਹਾਂ ਹੁੰਦੀ ਜਿਵੇਂ ਕੋਈ ਦੀਵਾ ਲੈ ਕੇ ਖੂਹ ਵਿੱਚ ਡਿੱਗ ਪਵੇ। ਇਸ ਤਰ੍ਹਾਂ ਤੁਸੀਂ ਵਿਦਿਆ ਦਾ ਦੀਵਾ ਲੈ ਕੇ ਤੇ ਅਸਲੀ ਪਰਮਾਰਥ ਨੂੰ ਸਮਝੇ ਤੋਂ ਬਿਨਾਂ ਤੂੰ ਤੇ ਵੀ ਡੁੱਬ ਕੇ ਮਰ ਗਿਆ ਹੈ।